ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਪਹਿਲਾ ਕੁਚਜੀ ਮੰਜ ਕੁਚਜੀ ਅਮਾਵਨ ਡੋਸੜ ਹਉਂ ਕਿਉਂ ਸਹੁਰਾਵਨ ਜਾਉ ਜੀਓ। ਇੱਕ ਦੂ ਇੱਕ ਚੜ੍ਹਦੇ ਆਓ ਕੌਣ ਜਾਣੈ ਮੇਰਾ ਨਾਉ ਜੀਓ। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਲੜੀਵਾਰ ਚੱਲ ਰਿਹਾ ਜੀਵਨ ਇਤਿਹਾਸ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਰਧ ਅਧਿਆਏ 49 544 ਅੰਗ ਤੇ ਸਤਿਗੁਰੂ ਮਹਾਰਾਜ ਸੰਗਲਾਦੀਪ ਦੇ ਰਾਜੇ ਨੂੰ ਤਾਰਨ ਤੋਂ ਬਾਅਦ ਉਪਦੇਸ਼ ਦਿੰਦੇ ਹੋਏ ਵਾਪਸ ਫੇਰ ਆਏ ਨੇ ਤ੍ਰਿਆ ਰਾਜ ਦੇ ਵਿੱਚ। ਤ੍ਰਿਆ ਤੋਂ ਭਾਵ ਇਸਤਰੀ ਨੂਰਸ਼ਾਹ ਜਿੱਥੇ ਰਾਜ ਕਰਦੀ ਸੀ ਬੰਦਿਆਂ ਨੂੰ ਜਿੱਥੇ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਅਤੇ ਇਸਤਰੀਆਂ ਹੀ ਮੋਢੀ ਹੁੰਦੀਆਂ ਸਨ ਜਿੱਥੇ ਜੰਤਰ ਮੰਤਰ ਤੰਤਰ ਟੂਣੇ ਧਾਗੇ ਤਬੀਤ ਆਦਿ ਕਰਨੇ ਉਹਨਾਂ ਦਾ ਕਰਮ ਸੀ। ਕੋਈ ਰੱਬ ਦੀ ਗੱਲ ਨਹੀਂ, ਕੋਈ ਜਤ ਸਾਹਿਬ ਦੀ ਗੱਲ ਨਹੀਂ, ਕੋਈ ਸੀਲ ਸੰਤੋਖ ਨਹੀਂ। ਸੋ ਜਿੱਧਰ ਨੂੰ ਮੂੰਹ ਹੋ ਗਿਆ ਉੱਧਰ ਨੂੰ ਚੱਲ ਪੈਣਾ ਅਤੇ ਮਾੜੇ ਜੀਵਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰੀ ਦੁਨੀਆ ਦਾ ਸੁਧਾਰ ਕੀਤਾ। ਸਾਂਝਾ ਸਾਹਿਬ ਮਹਾਰਾਜ ਨੇ ਬਚਨ ਕੀਤਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਪਰਮਾਤਮਾ ਸਾਰਿਆਂ ਦਾ ਸਾਂਝਾ ਹੈ ਔਰ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਨੇ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਕੇ ਉਪਦੇਸ਼ ਕੀਤਾ ਸ੍ਰਿਸ਼ਟੀ 'ਤੇ। ਸੋ ਮਹਾਰਾਜ ਜਦੋਂ ਇੱਥੇ ਪਹੁੰਚੇ ਭਾਈ ਮਰਦਾਨਾ ਨੇ ਬੇਨਤੀ ਕੀਤੀ, ਪਿਆਸ ਨਾਲ ਗਲਾ ਸੁੱਕ ਰਿਹਾ, ਆਗਿਆ ਹੋਵੇ ਤਾਂ ਪਾਣੀ ਪੀ ਆਵਾਂ। ਗੁਰਾਂ ਨੇ ਮਨ੍ਹਾ ਕੀਤਾ ਕਿ ਅੰਦਰ ਨਹੀਂ ਜਾਣਾ, ਬਾਹਰ ਖੜ੍ਹ ਕੇ ਪਾਣੀ ਪੀ ਲੈਣਾ। ਪਰ ਫਿਰ ਵੀ ਉਹ ਚਲਾਕ ਇਸਤਰੀਆਂ ਨੇ ਕਹਿ ਕੇ ਆਓ ਜੀ ਸੰਤ ਜੀ ਜੀ ਆਇਆਂ ਨੂੰ ਜੀ ਆ ਜਾਓ, ਬਾਹਰ ਕਿਉਂ ਖੜ੍ਹਨਾ, ਧੁੱਪੇ ਕਾਹਨੂੰ ਖੜ੍ਹੇ, ਅੰਦਰ ਆ ਕੇ ਬਹਿ ਜਾਓ। ਭੋਲੇ ਸੁਭਾਅ ਦਾ ਸਿੱਧਾ ਸਾਦਾ ਭਾਈ ਮਰਦਾਨਾ ਅੰਦਰ ਜਾ ਕੇ ਬੈਠਾ, ਮੰਜੀ ਡਾਹ ਦਿੱਤੀ, ਪਾਣੀ ਲਿਆਉਣਾ ਅਤੇ ਫਿਰ ਉਹਦਾ ਧਿਆਨ ਪਾਣੀ ਵਿੱਚ ਹੋਣ ਕਰਕੇ ਉਹ ਆਪਣਾ ਜੋ ਇਹ ਜਾਦੂ ਆਦਿ ਕਰਦੀਆਂ ਸਨ ਉਹ ਧਾਗਾ ਜਾਂ ਗਲ ਵਿੱਚ ਪਾ ਦਿੱਤਾ ਝਟਪਟ। ਸੋ ਇਹ ਗੱਲਾਂ ਅੱਜ ਦੇ ਯੁੱਗ ਵਿੱਚ ਸਾਇੰਸ ਦਾ ਯੁੱਗ ਹੈ, ਆਪਣੇ ਵੀ ਮੰਨਣ 'ਚ ਨਹੀਂ ਆਉਂਦੀਆਂ। ਜਦੋਂ ਆਪਾਂ ਅੱਖਾਂ ਨਾਲ ਐਸੀ ਚੀਜ਼ ਦੇਖ ਲਈਏ ਤਾਂ ਸ਼ਾਇਦ ਮਨ ਮੰਨ ਜਾਏ। ਉਹਨਾਂ ਨੇ ਉਹਦੀ ਦੇਹੀ ਨੂੰ ਪਲਟਾ ਕੇ ਮੇਂਢਾ ਬਣਾ ਦਿੱਤਾ। ਮਹਾਰਾਜ ਬੜੀ ਦੇਰ ਤੱਕ ਉਡੀਕਦੇ ਰਹੇ, ਚਲੇ ਗਏ ਉੱਥੇ ਭਾਈ ਬਾਲੇ ਨੂੰ ਲੈ ਕੇ। ਭਾਈ ਬਾਲਾ ਆਪਣਾ ਮਿੱਤਰ ਤਾਂ ਉੱਥੇ ਫਸ ਗਿਆ ਲੱਗਦਾ। ਜਦੋਂ ਮਹਾਰਾਜ ਨੇ ਦੇਖਿਆ ਉਸ ਗਲੀ ਵਿੱਚ ਉਹੀ ਇਸਤਰੀ ਘੜੇ 'ਤੇ ਪਾਣੀ ਲੈ ਕੇ, ਖੂਹ ਤੋਂ ਪਾਣੀ ਲੈ ਕੇ ਘੜਾ ਸਿਰ 'ਤੇ ਰੱਖਿਆ ਹੈ, ਮਹਾਰਾਜ ਕਹਿਣ ਲੱਗੇ ਸਾਡਾ ਇੱਧਰ ਇੱਕ ਸਾਥੀ ਆਇਆ ਸੀ ਪਾਣੀ ਪੀਣ, ਉਹ ਵਾਪਸ ਨਹੀਂ ਗਿਆ। ਕਹਿਣ ਲੱਗੀ ਦੇਖ ਲਓ ਗਲੀ ਤਾਂ ਸਾਰੀ ਖਾਲੀ ਹੈ, ਨਾ ਇੱਧਰ ਉੱਧਰ ਹੈ ਨਹੀਂ, ਕਿਤੇ ਇੱਥੇ ਨਹੀਂ ਆਇਆ। ਭਾਈ ਮਰਦਾਨੇ ਨੇ ਅੰਦਰ ਸੁਣਿਆ, ਜਦੋਂ ਭਿਆਂ ਭਿਆਂ ਦੀ ਆਵਾਜ਼ ਆਈ ਅੰਦਰੋਂ, ਮਹਾਰਾਜ ਕਹਿਣ ਲੱਗੇ ਸਾਡਾ ਸਾਥੀ ਤਾਂ ਅੰਬਰ ਹੈ, ਕਹਿਣ ਲੱਗੀ ਹੈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਨਿਗਾਹ ਮਾਰੀ, ਉਹ ਪਾਣੀ ਦਾ ਘੜਾ ਸਿਰ ਨਾਲ ਹੀ ਜੁੜ ਗਿਆ, ਲੈ ਨਹੀਂ ਰਿਹਾ। ਬੜਾ ਜ਼ੋਰ ਲਾਉਂਦੀ ਹੈ, ਆਪਣੇ ਬੜੇ ਜੰਤਰ ਮੰਤਰ ਤੰਤਰ ਕਰਦੀ ਹੈ ਪਰ ਨਹੀਂ ਲਿਆ। ਹੁਣ ਘੜਾ ਭਾਰਾ ਸੀ, ਸਿਰ ਥੱਕ ਗਿਆ, ਗਰਦਨ ਥੱਕ ਗਈ, ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਲੱਥਾ। ਹੋਰ ਇਸਤਰੀਆਂ ਆਈਆਂ ਉਹਦੇ ਨਾਲ ਦੀਆਂ, ਉਹਨਾਂ ਨੇ ਯਤਨ ਕੀਤੇ, ਨੂਰ ਸ਼ਾਹ ਕੋਲ ਗੱਲ ਗਈ, ਨੂਰ ਸ਼ਾਹ ਨੇ ਆਪਣੀਆਂ ਹੋਰ ਸ਼ੈਤਾਨ ਭੇਜੀਆਂ, ਨਹੀਂ ਗੱਲ ਬਣੀ, ਆਪ ਆਈ। ਜਦੋਂ ਬਿਲਕੁਲ ਨਾ ਗੱਲ ਬਣੀ, ਸਤਿਗੁਰੂ ਜੀ ਇੱਕ ਪਾਸੇ ਹੋ ਕੇ ਸਜੇ ਰਹੇ, ਉਹਨਾਂ ਸਾਰੀਆਂ ਨੂੰ ਬੁਲਾ ਕੇ ਕਹਿੰਦੀ, ਇਹ ਪੂਰਨ ਸੰਤ ਨੇ, ਚਰਨੀ ਪੈ ਜਾਓ ਛੇਤੀ ਦੇ ਨਾਲ, ਇਹ ਆਮ ਜਿਹਾ ਬੰਦਾ ਨਹੀਂ ਗਾ। ਉਸ ਵਕਤ ਉਹ ਸਾਰੀਆਂ ਚਰਨੀ ਪੈ ਗਈਆਂ, ਗੁਰੂ ਸਾਹਿਬ ਦੇ ਚਰਨ ਧੂੜ ਲਾਉਣ ਲੱਗੀਆਂ ਮਸਤਕ ਨੂੰ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੀ, ਉਹ ਮੇਰਾ ਘੜਾ ਉਤਾਰੋ, ਮੈਂ ਬਹੁਤ ਦੁਖੀ ਹਾਂ। ਮਹਾਰਾਜ ਕਹਿਣ ਲੱਗੇ, ਇਹ ਘੜਾ ਤਾਂ ਵਾਹਿਗੁਰੂ ਨੇ ਹੀ ਜਮਾਇਆ ਤੇਰੇ ਸਿਰ 'ਤੇ, ਅਤੇ ਵਾਹਿਗੁਰੂ ਨੇ ਲਾਉਣਾ। ਤੂੰ ਗੁਰੂ ਪਿਆਰਿਆਂ ਨਾਲ, ਰੱਬ ਦੇ ਬੰਦਿਆਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਉਸ ਵਕਤ ਘੜਾ ਨਾਲੋਂ ਲੱਥਾ। ਸੋ ਸਾਰੀਆਂ ਚਰਨੀ ਪੈ ਗਈਆਂ, ਉਹਨਾਂ ਨੇ ਆਪਣੀਆਂ ਗਲਤੀਆਂ ਪ੍ਰਵਾਨ ਕੀਤੀਆਂ। ਮਹਾਰਾਜ, ਅਸੀਂ ਬਹੁਤ ਸਮੇਂ ਤੋਂ ਇਸੇ ਪ੍ਰਕਾਰ ਹੀ ਹਰ ਇੱਕ ਯਾਤਰੀ ਦਾ ਨਿਰਾਦਰ ਕੀਤਾ ਹੈ, ਔਰ ਮਨਮਾਨੀਆਂ ਕੀਤੀਆਂ ਨੇ, ਬੁਰੇ ਕੰਮ ਕੀਤੇ ਨੇ। ਹੁਣ ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ। ਹੇ ਸੰਤ ਜੀ, ਸਾਨੂੰ ਕਿਰਪਾ ਕਰਕੇ ਹੁਣ ਉਪਦੇਸ਼ ਬਖਸ਼ੋ, ਜਿਸ ਦੇ ਨਾਲ ਸਾਡਾ ਭਲਾ ਹੋ ਜਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਸੂਹੀ ਰਾਗ ਦੇ ਵਿੱਚ ਕੁਚੱਜੀ ਸਿਰਲੇਖ ਦੇ ਥੱਲੇ ਸ਼ਬਦ ਉਚਾਰਨ ਕੀਤਾ ਹੈ। ਇੱਕ ਕੁਚੱਜੀ ਹੁੰਦੀ ਇਸਤਰੀ, ਇੱਕ ਸੁਚੱਜੀ ਹੁੰਦੀ, ਇੱਕ ਗੁਣਵੰਤੀ, ਇਹ ਤਿੰਨ ਸ਼ਬਦ ਸੂਹੀ ਰਾਗ ਵਿੱਚ ਨੇ। ਇਹ ਕੁਚੱਜੀ ਸ਼ਬਦ ਮਹਾਰਾਜ ਨੇ ਉੱਥੇ ਉਚਾਰਨ ਕੀਤਾ ਹੈ ਜਿਹਨੂੰ ਚੱਜ ਨਾ ਹੋਵੇ। ਸੁਚੱਜੀ ਅਤੇ ਕੁਚੱਜੀ ਇੱਕ ਕਹਾਣੀ ਆਉਂਦੀ ਹੁੰਦੀ ਸੀ ਸਾਨੂੰ ਅੱਠਵੀਂ ਕਲਾਸ 'ਚ। ਉਹ ਰਾਜੇ ਕੋਲ ਇਸ ਪ੍ਰਕਾਰ ਗੱਲ ਪਹੁੰਚੀ ਕਿ ਕਿਸੇ ਮਾਤਾ ਨੇ ਸ਼ਿਕਾਇਤ ਕੀਤੀ ਕਿ ਗੁਆਂਢਣ ਨੂੰ ਮੈਂ 2 ਕਿਲੋ ਘਿਓ ਦਿੱਤਾ ਸੀ, ਇਹਨੇ ਮੇਰਾ ਵਾਪਸ ਨਹੀਂ ਕੀਤਾ। ਉਸ ਵਕਤ ਰਾਜੇ ਨੇ ਸਾਰੀ ਪੜਤੋਲ ਕੀਤੀ। ਸੋ ਕਹਿਣ ਲੱਗੇ, ਇਹ ਘਿਓ ਕਿਵੇਂ ਦੇ ਸਕਦੀ ਹੈ, ਕਿਉਂਕਿ ਸਾਡੇ ਘਰ ਤਾਂ ਮੱਝ ਹੈ, ਦੁੱਧ ਹੈ, ਇਹਦੇ ਘਰ ਤਾਂ ਹੈ ਹੀ ਨਹੀਂ ਕੁਛ। ਸੋ ਉਸ ਵਕਤ ਉਹ ਕਹਿਣ ਲੱਗੀ, ਨਹੀਂ, ਮੈਂ 2 ਕਿਲੋ ਦੁੱਧ, 2-3 ਕਿਲੋ ਦੁੱਧ ਲੈ ਕੇ ਉਹ ਉਬਾਲਦੀ, ਫਿਰ ਦਹੀਂ ਜਮਾਉਂਦੀ, ਰਿੜਕਦੀ, ਥੋੜ੍ਹਾ ਥੋੜ੍ਹਾ ਕਰਕੇ ਘਿਓ ਜੋੜਿਆ ਸੀ ਮੈਂ। 2 ਕਿਲੋ ਇਕੱਠਾ ਹੋਇਆ, ਇਹਨੇ ਮੰਗ ਲਿਆ, ਮੈਂ ਦੇ ਦਿੱਤਾ। ਇਹਦੇ ਘਰੇ ਤਾਂ ਦੁੱਧ ਵੀ ਹੈ, ਪਰ ਇਹ ਦੁੱਧ ਨੂੰ ਖਰਾਬ ਜ਼ਿਆਦਾ ਕਰਦੀ ਹੈ, ਸੰਭਾਲ ਨਹੀਂ ਕਰਨੀ। ਰਾਜੇ ਨੇ ਉਹਨਾਂ ਦੀ ਪਰਖ ਲੈਣ ਵਾਸਤੇ ਕਿਹਾ, ਅੱਛਾ ਪਹਿਲਾਂ ਆਹ ਮਿੱਟੀ ਨੂੰ ਚੰਗੀ ਤਰ੍ਹਾਂ ਪਾਣੀ ਪਾ ਕੇ ਇਹਨੂੰ ਗੁੰਨੋ, ਆਪਣੇ ਮਿੱਟੀ ਦੇ ਵਿੱਚ ਵੜ ਕੇ ਫਿਰ ਚੰਗੀ ਤਰ੍ਹਾਂ ਤੁਸੀਂ ਇਹਨੂੰ ਲਤਾੜੋ, ਕਿਉਂਕਿ ਅਸੀਂ ਕੋਠਾ ਲਿਪਣਾ। ਜਦੋਂ ਦੋਨੋਂ ਜਾਣੇ ਲਤਾੜ ਕੇ ਬਾਹਰ ਨਿਕਲੀਆਂ, ਉਹਨਾਂ ਨੂੰ ਇੱਕ ਇੱਕ ਡੋਲ ਪਾਣੀ ਦਾ ਦਿੱਤਾ। ਇੱਕ ਨੇ ਤਾਂ ਇੱਧਰ ਡੋਲਿਆ, ਉੱਧਰ ਡੋਲਿਆ, ਕਹਿੰਦੀ ਹੋਰ ਪਾਣੀ ਲਿਆਓ, ਮੇਰੇ ਤਾਂ ਹਾਲੇ ਹੱਥ ਪੈਰ ਲਿਬੜੇ ਰਹਿ ਗਏ। ਇੱਕ ਨੇ ਬੜੀ ਸਿਆਣਪ ਨਾਲ ਪਹਿਲਾਂ ਉਹ ਮਿੱਟੀ ਲਾਹੀ, ਮਿੱਟੀ ਵਿੱਚ ਮਲ ਕੇ, ਹੋਰ ਚੀਜ਼ਾਂ ਮਲ ਕੇ, ਫਿਰ ਹੌਲੀ ਕੁ ਦੇਣੇ ਅੱਧੇ ਕੁ ਡੋਲ ਨਾਲ ਹੀ ਹੱਥ ਪੈਰ ਸਾਫ ਕਰ ਲਏ। ਰਾਜਾ ਕਹਿਣ ਲੱਗਿਆ, ਉਹ ਜਿਹੜੀ ਪਾਣੀ ਇੱਧਰ ਉੱਧਰ ਡੋਲ ਚੁੱਕੀ ਸੀ ਅਤੇ ਸਾਫ ਵੀ ਨਹੀਂ ਸੀ ਹੋਈ, ਕਹਿੰਦਾ ਕੁਚੱਜੀਏ, ਆ ਸੁਚੱਜੀ ਨੂੰ ਦੇ ਦੇ ਘਿਓ ਵਾਪਸ, ਤੂੰ ਨਹੀਂ ਕੰਮ ਜੋਗੀ ਹੈਗੀ, ਤੂੰ ਤਾਂ ਇੱਕ ਡੋਲ ਨਾਲ ਹੀ ਆਪਣਾ ਇੱਧਰ ਉੱਧਰ ਡੋਲ ਕੇ ਸਾਰਾ ਖਰਾਬ ਕਰ ਲਿਆ ਪਾਣੀ ਦੇ, ਇਹ ਦੇਖ ਕਿੰਨੀ ਸਿਆਣੀ ਹੈ। ਰਾਜੇ ਨੇ ਉੱਥੋਂ ਅੰਦਾਜ਼ਾ ਲਾ ਲਿਆ ਕਿ ਉਹ ਸੁਚੱਜੀ ਹੈ, ਕੁਚੱਜੀ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਇਸੇ ਤਰ੍ਹਾਂ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਜਿਹੜਾ ਜਗਿਆਸੂ, ਜਿਹਨੂੰ ਚੱਜ ਨਾ ਹੋਵੇ, ਉਹਨੂੰ ਕਹਿੰਦੇ ਕੁਚੱਜਾ। ਇਹ ਕੋਸ਼ਿਸ਼ ਤਾਂ ਕਰਦਾ ਹੈ ਜਗਿਆਸੂ, ਪਰ ਉਹਦੇ ਅੰਦਰ ਦੋਸ਼ ਇੰਨੇ ਨੇ, ਉਹ ਭਰਿਆ ਪਿਆ ਦੋਸ਼ਾਂ ਦੇ ਨਾਲ, ਮਿਲਣਾ ਵੀ ਚਾਹੁੰਦਾ, ਪਹੁੰਚਣਾ ਵੀ ਚਾਹੁੰਦਾ, ਪਰ ਗੱਲ ਨਹੀਂ ਬਣਦੀ ਉਹਦੀ। ਸੋ ਮਹਾਰਾਜ ਨੇ ਇਹਨਾਂ ਸਾਰੀਆਂ ਇਸਤਰੀਆਂ ਨੂੰ ਫਿਰ ਉੱਥੇ ਜੋ ਤ੍ਰਿਆ ਰਾਜ ਦੀਆਂ ਸਨ ਇਕੱਠੀਆਂ ਕਰਕੇ ਸੰਗਤ ਰੂਪ ਵਿੱਚ ਬਿਠਾ ਕੇ ਸ਼ਬਦ ਗਾਇਨ ਕੀਤਾ ਅਤੇ ਇਹਦੇ ਅਰਥ ਕਰਕੇ ਸੁਣਾਏ। ਅਤੇ ਉਹਨਾਂ ਨੂੰ ਮਹਾਰਾਜ ਨੇ ਇਸ ਤਰ੍ਹਾਂ ਉਪਦੇਸ਼ ਜੋ ਦਿੱਤਾ ਹੈ ਉਸ ਸ਼ਬਦ ਨੂੰ ਆਪਾਂ ਸ਼੍ਰਵਣ ਕਰਦੇ ਹਾਂ। ਸਤਿਗੁਰੂ ਬਖਸ਼ਿਸ਼ ਕਰਨ, ਇਹ ਸਤਿਗੁਰੂ ਜੀ ਨੇ ਉਪਦੇਸ਼ ਜਿਹੜਾ ਦਿੱਤਾ ਜਗਿਆਸੂ ਨੂੰ ਦਿੱਤਾ ਕਿ ਪਰਮਾਤਮਾ ਦੀ ਪ੍ਰਾਪਤੀ ਕਿਹਨਾਂ ਗੱਲਾਂ ਕਰਕੇ ਹੁੰਦੀ, ਸਾਡੇ 'ਚ ਕੀ ਨੁਕਸ ਹੁੰਦੇ ਨੇ। ਪਰ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਅੱਗੇ ਸ਼ਬਦ ਆਉਣਗੇ ਸੁਚੱਜੀ ਅਤੇ ਅੱਗੇ ਗੁਣਵੰਤੀ। ਗੁਣਵੰਤੀ ਸ਼ਬਦ ਦਾ ਭਾਵ ਪੜ੍ਹਦੇ ਹਾਂ, ਉਹਦੇ ਵਿੱਚ ਜਿਵੇਂ ਲਿਖਿਆ ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀ, ਉਹ ਗੁਣਵੰਤੀ ਦੇ ਗੁਣ ਨੇ। ਆਓ ਸ਼੍ਰਵਣ ਕਰਦੇ ਹਾਂ ਹੁਣ ਪਿਆਰ ਨਾਲ, ਫੇਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਸੁਹੀ ਮਹਲਾ ਪਹਿਲਾ ਕੁਚੱਜੇ, ਮੰਜ ਕੁੰਜੱਜੇ ਅਮਾਵਨ ਡੋਸੜੇ, ਹਉ ਕਿਉ ਸਹੁ ਰਾਵਨ ਜਾਉ ਜੀਉ।
ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਨੇ ਕੁਚੱਜੀ, ਜਿਹਨੂੰ ਚੱਜ ਨਾ ਹੋਵੇ। ਇੱਕ ਅੱਖਰ ਆਉਂਦਾ ਗੁਰਬਾਣੀ ਅੰਦਰ ਮੁੰਦ, ਮੁੰਦ ਅਕੇਲੜੀ ਔਰ ਕਈ ਥਾਈਂ ਆਉਂਦਾ। ਮੁੰਦ ਦਾ ਮਤਲਬ ਹੁੰਦਾ ਉਸ ਜਗਿਆਸੂ ਨੂੰ ਮੁੰਦ ਕਹਿੰਦੇ ਨੇ ਜਿਹਨੂੰ ਪ੍ਰਾਪਤੀ ਦਾ ਸ਼ੌਂਕ ਹੈ ਪਰ ਚੱਜ ਨਹੀਂ। ਇਸੇ ਪ੍ਰਕਾਰ ਕੁਚੱਜੀ ਵੀ ਐਸੀ ਹੈ, ਜਗਿਆਸੂ ਜਿਹੜਾ ਕੁਚੱਜਾ ਜਿਹਾ, ਪਤਾ ਹੈ ਨਹੀਂ ਕਿਸੇ ਗੱਲ ਦਾ, ਸੋਝੀ ਨਹੀਂ ਹੈਗੀ, ਨਿਆਣੇ ਵਾਂਗੂ ਵੀ ਮੈਂ ਕਰੂੰ ਮੈਂ ਕਰੂੰ ਮੈਨੂੰ ਸਾਰਾ ਪਤਾ। ਜਿਹੜਾ ਸਹੀ ਡਾਇਰੈਕਸ਼ਨ ਨਾ ਲੈ ਕੇ ਆਪਣੀ ਮਰਜ਼ੀ ਨਾਲ ਗਲਤੀਆਂ ਕਰੇ ਅਤੇ ਫਿਰ ਗਲਤ ਰਸਤੇ ਚੱਲਿਆ ਜਾਵੇ, ਨਾ ਪ੍ਰਾਪਤੀ ਹੋਈ ਅਤੇ ਨਾ ਹੀ ਉਹ ਸਿਰੇ ਲੱਗਿਆ, ਕੱਚਾ ਜਗਿਆਸੂ, ਉਹ ਕਹਿੰਦੇ ਕੁਚੱਜੀ। ਇਹ ਜੀਵ ਰੂਪ ਇਸਤਰੀ ਕੁਚੱਜੀ ਜਿਹੜੀ ਹੈ, ਮਹਾਰਾਜ ਕਹਿੰਦੇ ਕੁਚੱਜੀ ਸਿਰਲੇਖ ਥੱਲੇ ਉਚਾਰਨ ਕਰਦੇ ਨੇ, ਕੁਚੱਜੀ ਇਉਂ ਕਹਿੰਦੀ ਹੈ ਡੋਸੜੇ। ਡੋਸੜੇ ਕਹਿੰਦੇ ਨੇ ਦੋਸ਼ ਨੂੰ, ਇਹ ਡੱਖਣੇ ਬੋਲੀ ਆ ਅਸਲ ਵਿੱਚ। ਸੋ ਡੋਸੜੇ ਅੰਗ ਮਾਵਣ, ਮਾਵਣ ਹੁੰਦਾ ਸਮਾ ਜਾਣਾ, ਵੀ ਇਹ ਭਾਂਡੇ ਵਿੱਚ ਇੰਨੀ ਚੀਜ਼ ਮਾ ਗਈ, ਸਮਾ ਗਈ। ਅੰਗ ਮਾਵਣ ਹੁੰਦਾ ਨਾ ਸਮਾਉਣਾ, ਵੀ ਭਾਂਡਾ ਸੀ 2 ਕਿਲੋ ਦਾ, ਚੀਜ਼ ਸੀ 3 ਕਿਲੋ, ਉਹਦੇ ਵਿੱਚ ਸਮਾਈ ਨਹੀਂ। ਮਹਾਰਾਜ ਕਹਿੰਦੇ ਨੇ ਕਿ ਜਿਹੜੀ ਮਨ ਮੈਂ ਕੁਚੱਜੀ ਹਾਂ, ਮੇਰੇ ਅੰਦਰ ਇੰਨੇ ਡੋਸੜੇ ਤੋਂ ਭਾਵ ਦੋਸ਼ ਨੇ ਕਿ ਅੰਗ ਮਾਵਣ ਮੇਰੇ 'ਚ ਸਮਾਉਂਦੇ ਨਹੀਂ, ਭਾਵ ਮੇਰੇ ਜਿਹੜੇ ਦੋਸ਼ ਨੇ ਸਿਰੋਂ ਉੱਤੇ ਲੰਘੇ ਪਏ ਨੇ। ਹਉ ਕਿਉਂ ਸਹੁ ਰਾਵਣ ਜਾਉ ਜੀਉ, ਹਮ ਅਵਗੁਣ ਭਰੇ ਇੱਕ ਗੁਣ ਨਾਹੀ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਜਦੋਂ ਮੇਰੇ ਅੰਦਰ ਇੰਨੇ ਦੋਸ਼ ਨੇ ਅਤੇ ਮੈਂ ਚਾਹੁੰਦਾ ਕਿ ਮੈਂ ਪਰਮਾਤਮਾ ਨੂੰ ਮਿਲਾਂ, ਉਹਦੇ ਆਨੰਦ ਨੂੰ ਮਾਣਾਂ, ਪਹਿਲਾਂ ਔਗੁਣ ਤਾਂ ਦੂਰ ਕਰਾਂ। ਜਦ ਮੇਰੇ ਅੰਦਰ ਇੰਨੇ ਔਗੁਣ ਭਰੇ ਪਏ ਨੇ, ਮੈਂ ਕੁਚੱਜਾਂ, ਮੈਨੂੰ ਸੋਝੀ ਨਹੀਂ ਕਿਸੇ ਗੱਲ ਦੀ, ਤਾਂ ਮੈਂ ਪਤੀ ਪਰਮਾਤਮਾ ਵਾਹਿਗੁਰੂ ਦੇ ਆਨੰਦ ਨੂੰ ਕਿਵੇਂ ਮਾਣ ਸਕਦਾ ਹਾਂ।
ਇੱਕ ਦੋ ਇੱਕ ਚੜ੍ਹਦੀ ਆਓ, ਕੌਣ ਜਾਣੈ ਮੇਰਾ ਨਾਉ ਜੀਓ।
ਹੁਣ ਪਰਮਾਤਮਾ ਦੇ ਚਰਨਾਂ ਵਿੱਚ ਉਹਦੇ ਦਰ ਤੇ ਇੱਕ ਤੋਂ ਇੱਕ ਚੜ੍ਹਦੀਆਂ ਬੈਠੀਆਂ ਨੇ। 6 ਵਜੇ ਉੱਠ ਕੇ ਹੀ ਮਾਣ ਕਰਦਾ ਬੰਦਾ, ਮੈਂ ਪਤਾ ਨਹੀਂ ਪਹਿਲਾਂ ਹੀ ਉੱਠਦਾ, ਜਾਂ ਦੇਖਿਆ ਸੰਗਤ ਵਿੱਚ 5 ਵਜੇ, 4 ਵਜੇ, 3 ਵਜੇ, 2 ਵਜੇ, 12 ਵਜੇ ਉੱਠਦਾ। 12 ਵਜੇ ਵਾਲੇ ਨੂੰ ਵੀ ਮਾਣ ਹੋ ਜਾਂਦਾ, ਜਾਂ ਜਾ ਕੇ ਦੇਖਿਆ ਹੋਰ ਵੀ ਇੱਕ 11 ਵਜੇ ਹੀ ਨਹਾ ਕੇ ਬੈਠਾ, ਉਹ ਕਹਿੰਦੇ ਵੀ ਇਹ ਤਾਂ ਅੱਗੇ ਤੋਂ ਅੱਗੇ ਹੀ ਕੰਮ ਹੈ। ਇੱਕ ਦੂ ਇੱਕ ਝੜਦੀਆਂ, 5 ਪਾਠ ਜਪਜੀ ਸਾਹਿਬ ਦੇ ਕਰਕੇ ਹੀ ਮਾਣ ਹੋ ਗਿਆ, 25, 50, 100, 200, 250 ਵਾਲਾ ਬੈਠਾ, ਫਿਰ ਚੁੱਪ ਕਰ ਗਿਆ। ਫਿਰ ਜਾ ਕੇ ਦੇਖਿਆ ਕਿ ਮੈਂ ਇੰਨੀ ਸੇਵਾ ਕਰਦਾ ਵੀ ਮੈਂ ਤਾਂ ਕੁਛ ਵੀ ਨਹੀਂ ਹਾਂ, ਇੱਕ 24 ਘੰਟੇ ਕਰਦਾ, ਇੱਕ ਖੜ੍ਹੇ ਕਰਾਂ ਤੇਰੀ ਚਾਕਰੀ, ਉਹ ਕਰੀ ਜਾਂਦੇ ਸੇਵਾ ਕਰੀ ਜਾਂਦੇ ਨੇ। ਉੱਥੇ ਫਿਰ ਜਾ ਕੇ ਦੇਖਦਾ ਵੀ ਮੈਂ ਤਾਂ ਬੈਖਰੀ ਬਾਣੀ 'ਚ ਬੈਠਾ 20 ਸਾਲਾਂ ਦਾ, ਇਹ ਮੱਧਮਾ ਪਸੰਤੀ ਪਰਾ ਬਾਣੀ ਪਾਰ ਵੀ ਕਰ ਗਿਆ, ਇਹਦੇ ਰੋਮ ਰੋਮ ਜਾਪ ਚੱਲ ਰਿਹਾ, ਇਹਦੀ ਤਾਂ ਦਿਵ ਦ੍ਰਿਸ਼ਟੀ ਵੀ ਖੁੱਲ੍ਹੀ ਬੈਠੀ ਆ, ਮੈਨੂੰ ਕੌਣ ਜਾਣਦਾ ਗਰੀਬ ਨੂੰ ਇੱਥੇ, ਮੈਂ ਤਾਂ ਹਲੇ ਜਪਜੀ ਸਾਹਿਬ ਵੀ ਨਹੀਂ ਸ਼ੁੱਧ ਕਰਦਾ, ਮੈਨੂੰ ਤਾਂ ਹਲੇ ਮੂਲ ਮੰਤਰ ਵੀ ਨਹੀਂ ਸ਼ੁੱਧ ਆਉਂਦਾ। ਫਿਰ ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਸਾਰੀ ਸੰਥਿਆ ਕਰਕੇ ਇੰਨੇ ਸ਼ੁੱਧ ਸ਼ੁੱਧ ਬੰਦੇ ਬੈਠੇ, ਪਾਠੀ ਨਾਮ ਜਪਣ ਵਾਲੇ, ਗੁਰਮੁਖ ਪਿਆਰੇ, ਅਰਥਾਂ ਦੇ ਗਿਆਨ ਵਾਲੇ। ਅੱਗੇ ਤੋਂ ਅੱਗੇ ਜਦੋਂ ਇਹ ਜੀਵ ਦੇਖਦਾ ਕਿ ਪਰਮਾਤਮਾ ਦੇ ਪਿਆਰ ਵਾਲੇ ਬਹੁਤ ਬੈਠੇ ਨੇ ਔਰ ਇੱਕੋ ਆਵਾਜ਼ ਵਿੱਚ ਖੜ੍ਹੇ ਹੋ ਗਏ ਭਾਈ ਦਇਆ ਰਾਮ ਜੀ, ਭਾਈ ਧਰਮ ਸਿੰਘ ਜੀ, ਇਸ ਪ੍ਰਕਾਰ ਪੰਜ ਪਿਆਰੇ ਖੜ੍ਹੇ ਹੋ ਗਏ। ਉੱਥੇ ਸਾਰੇ ਦੇਖਦੇ ਸੀ ਵੀ ਇੱਕ ਨੂੰ ਇੱਕ ਚੜ੍ਹਨਦੀਆਂ, ਕੌਣ ਜਾਣਾ ਮੇਰਾ ਨਾਂ ਜੀ ਭਾਈ ਦਇਆ ਸਿੰਘ, ਇਹ ਤਾਂ ਆਪਾਂ ਆਪਣੇ ਵੱਲੋਂ ਕਹਿ ਰਹੇ ਹਾਂ। ਤਾਂ ਕਿ ਇਹ ਚੀਜ਼ ਨੂੰ ਸਮਝਾਉਣ ਲਈ, ਉਹਦੀ ਵਿਆਖਿਆ ਕਰਨ ਲਈ, ਇੱਕ ਤੋਂ ਇੱਕ ਚੜ੍ਹਦਾ ਗੁਰਸਿੱਖ, ਇੱਕ ਤੋਂ ਇੱਕ ਚੜ੍ਹਦੇ ਸੇਵਾਦਾਰ ਹੈ, ਇੱਕ ਤੋਂ ਇੱਕ ਚੜ੍ਹਦਾ ਦਾਨੀ ਹੈ। ਫਿਰ ਮੈਂ ਕਿਹੜੇ ਪਾਣੀ ਹਾਰ ਹੈ, ਮੈਂ ਪਰਮਾਤਮਾ ਦੇ ਆਨੰਦ ਨੂੰ ਕਿਵੇਂ ਮਾਣ ਸਕਦੀ ਹਾਂ।
ਜਿਨਹੀ ਸਖੇ ਸਹਰਾਵਿਆ ਸੇ ਅੰਬੇ ਛਾਵੜੀ ਇਹ ਜੀਉ।
ਹੁਣ ਜਿਨ੍ਹਾਂ ਸਖੀਆਂ ਮਹਾਤਮਾ ਬ੍ਰਹਮ ਗਿਆਨੀਆਂ ਨੇ ਸੌ ਪਤੀ ਪਰਮਾਤਮਾ ਦੇ ਆਨੰਦ ਨੂੰ ਮਾਣਿਆ, ਉਹਨਾਂ ਦੀ ਛਾਂ ਕਿਹੋ ਜਿਹੀ ਹੁੰਦੀ ਉਹਨਾਂ ਦੇ ਕੋਲ ਬੈਠੀਏ ਜੇ, ਸੇ ਅੰਬੀ ਛਾਵੜੀ ਇਹ ਜੀਓ। ਅੰਬ ਦੀ ਛਾਂ ਸਭ ਤੋਂ ਵਧੀਆ ਮਿੱਠੀ ਖੁਸ਼ਬੂਦਾਰ ਗਿਣੀ ਗਈ, ਕਿਉਂਕਿ ਅੰਬ ਦੇ ਥੱਲੇ ਬਹਿ ਜੀ ਖੁਸ਼ਬੂ ਆਉਂਦੀ ਹੈ ਅਤੇ ਛਾਂ ਵੀ ਵਧੀਆ ਹੁੰਦੀ ਲੱਗਦੀ ਉਹਦੀ। ਕਹਿੰਦੇ ਉਹ ਜਿਵੇਂ ਅੰਬ ਦੀ ਛਾਂ ਹੁੰਦੀ ਹੈ ਨਾ, ਬ੍ਰਹਮ ਗਿਆਨੀ ਇਸ ਤਰ੍ਹਾਂ ਹੁੰਦੇ ਨੇ। ਜਿਹੜੇ ਬ੍ਰਹਮ ਗਿਆਨੀ ਹੋਵੇ, ਸੋ ਇਹ ਚੀਜ਼ ਸਾਡੇ ਦੇਖਣ 'ਚ ਪਿਛਲੇ 20 ਸਾਲਾਂ ਤੋਂ ਆ ਰਹੀ ਆ। ਨਿਆਣੇ ਨਿਆਣੇ ਜੇ ਵੀ ਕਈ ਨੇ ਮੂਹਰੇ ਲਿਖਿਆ ਹੁੰਦਾ 108 ਬ੍ਰਹਮ ਗਿਆਨੀ, ਜਿੱਦਾਂ ਉਈ ਹੁੰਦਾ ਬ੍ਰਹਮ ਗਿਆਨੀ ਅੱਖਰ। ਇਹ ਹਰੇਕ ਹੀ ਬ੍ਰਹਮ ਗਿਆਨੀ ਅਤੇ ਕਹਿਣ ਵਾਲੇ ਜਿਹੜੇ ਜਗਿਆਸੂ ਨੇ, ਜੇ ਬੰਦਾ ਆਪ ਨਾ ਕਹੇ ਜਗਿਆਸੂ ਕਹਿਣ ਲੱਗ ਜਾਂਦੇ ਨੇ। ਜੇ ਕੋਈ ਕਹੇ ਆਪਾਂ ਨੂੰ ਤੂੰ ਬ੍ਰਹਮ ਗਿਆਨੀ ਹੈ, ਆਪਾਂ ਨੂੰ ਤਾਂ ਪਤਾ ਹੀ ਹੈ ਮੈਂ ਕਿਹਾ ਜਾਂ, ਤੂੰ ਟੋਕਣਾ ਚਾਹੀਦਾ ਬਈ ਨਹੀਂ ਬਈ ਬ੍ਰਹਮ ਗਿਆਨੀ ਅੱਖਰ ਬਹੁਤ ਵੱਡਾ। ਗੁਰੂ ਨਾਨਕ ਸਾਹਿਬ ਨੂੰ ਕਸ਼ਮੀਰ ਵਿੱਚ ਇੱਕ ਪੰਡਿਤ ਕਹਿਣ ਲੱਗਿਆ, ਉਪਦੇਸ਼ ਸੁਣਿਆ, ਚਰਚਾ ਕੀਤੀ, ਹਾਰ ਗਿਆ। ਕਹਿੰਦਾ ਹੱਥ ਜੋੜ ਕੇ, ਤੁਸੀਂ ਤਾਂ ਬ੍ਰਹਮ ਗਿਆਨੀ, ਸਤਿਗੁਰ ਦੀ ਨਿਮਰਤਾ ਇੰਨੀ ਹੈ। ਮਹਾਰਾਜ ਕਹਿੰਦੇ ਬ੍ਰਹਮ ਦਾ ਗਿਆਨ ਤਾਂ ਬ੍ਰਹਮ ਨਹੀਂ ਹੋ ਸਕਦਾ, ਮੇਰਾ ਸਰੀਰ ਤਾਂ ਇੱਕ ਦੇਸੀ ਹੈ, ਮੈਨੂੰ ਬ੍ਰਹਮ ਦਾ ਗਿਆਨ ਕਿਵੇਂ ਹੋ ਸਕਦਾ। ਬ੍ਰਹਮ ਗਿਆਨ ਤਾਂ ਪਰਮਾਤਮਾ ਨੂੰ ਹੀ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਜਿੰਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀ ਇਹ ਜੀਓ। ਉਹ ਬਾਬਾ ਬੁੱਢਾ ਜੀ ਵਰਗੇ, ਜਿਨ੍ਹਾਂ ਦੀ ਠੰਡੀ ਠੰਡੀ ਛਾਂ, ਜਿਨ੍ਹਾਂ ਦੇ ਕੋਲ ਜਾ ਕੇ ਸਾਰੀ ਸੰਗਤ ਬਹਿੰਦੀ ਸੀ, ਬਾਬਾ ਜੀ ਸਾਰਿਆਂ ਨੂੰ ਦੱਸਦੇ ਕਿ ਆਹ ਕਰਨਾ ਹੈ, ਆਹ ਕਰਨਾ ਹੈ। ਭਾਈ ਗੁਰਦਾਸ ਜੀ ਵਰਗੇ ਔਰ ਭਾਈ ਵਿਧੀ ਚੰਦ ਵਰਗੇ ਔਰ ਭਾਈ ਬਹਿਲੋ ਜੀ ਵਰਗੇ, ਇਸੇ ਤਰ੍ਹਾਂ ਅੱਗੇ ਤੋਂ ਅੱਗੇ ਗੁਰਸਿੱਖ ਮਹਾਰਾਜ ਦੇ ਪਿਆਰੇ ਹੋਏ ਨੇ, ਜਿਹੜੇ ਭਾਈ ਪਾਰੋ ਜੁਲਕਾ ਜੀ ਹੋਏ ਨੇ ਜਿਹੜੇ, ਔਰ ਜਿਹੜੇ ਦਸਵੇਂ ਪਾਤਸ਼ਾਹ ਵੇਲੇ 500 ਬ੍ਰਹਮ ਗਿਆਨੀ ਨਾਲ ਹੀ ਰਹਿੰਦਾ ਸੀ ਹਰ ਟਾਈਮ, ਉਹਨਾਂ ਦੀ ਗੱਲ ਕਰਦੇ ਨੇ। ਜੇ ਉਹਨਾਂ ਦੇ ਕੋਲ ਬਹਿ ਜਾਈਏ, ਉਹ ਉਹਨਾਂ ਦੀ ਛਾਂ ਬੜੀ ਘਨੇਰੀ ਹੁੰਦੀ ਹੈ, ਸ਼ਾਂਤੀ ਰੂਪ ਛਾਂ ਆਉਂਦੀ ਆ ਉਹਨਾਂ ਦੇ ਕੋਲ ਬਹਿ ਜਾਈਏ। ਸੋ ਜਿਵੇਂ ਮਹਾਂਪੁਰਖਾਂ ਕਿਸੇ ਕੋਲ ਵੀ ਪੂਰਨ ਕੋਲ ਜਦੋਂ ਬੈਠੇ ਹੁੰਦੇ ਆ, ਉਹ ਕੋਈ ਦੁਨਿਆਵੀ ਗੱਲ ਨਹੀਂ ਕਰਦੇ ਹੁੰਦੇ, ਹਮੇਸ਼ਾ ਉਹਨਾਂ ਨੇ ਚੜ੍ਹਦੀ ਕਲਾ ਦੀ ਕੋਈ ਨਾ ਕੋਈ ਗੱਲ ਕਰਨੀ ਹੈ। ਉਹਨਾਂ ਦੀ ਨਿਸ਼ਾਨੀ ਹੁੰਦੀ ਹੈ 15 ਮਿੰਟ 20 ਮਿੰਟ ਸਿਮਰਨ ਕਰਾਉਣਾ, ਜਪਜੀ ਸਾਹਿਬ ਕਰੀਏ ਭਾਈ, ਸੁਖਮਨੀ ਸਾਹਿਬ ਦਾ ਪਾਠ ਕਰੀਏ ਭਾਈ, ਚਲੋ ਆਪਾਂ ਨਿਤਨੇਮ ਕਰੀਏ ਭਾਈ। ਉਹ ਸੰਗਤ ਨੂੰ ਇਸ ਤਰ੍ਹਾਂ ਲਾਉਂਦੇ ਨੇ, ਇਸ ਤਰ੍ਹਾਂ ਜਿਵੇਂ ਆਮ ਤੌਰ 'ਤੇ ਆਉਂਦਾ ਕਹਾਵਤ ਕਿ ਮਾਵਾਂ ਠੰਡੀਆਂ ਛਾਵਾਂ। ਇੱਕ ਤਾਂ ਮਾਂ ਠੰਡੀ ਛਾਂ ਹੈ, ਉਹ ਤਾਂ ਸਿਰਫ ਠੰਡੀ ਹੋਈ ਛਾਂ ਹੈ, ਇਹ ਜਿਹੜੇ ਬ੍ਰਹਮ ਗਿਆਨੀ ਹੈ ਇਹ ਨਾਮ ਦੀ ਛਾਂ ਹੈ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਜਦੋਂ ਆਪਾਂ ਬੈਠਦੇ ਹਾਂ, ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾਂ ਦਾ ਵੇਸਾ, ਉਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਛਾਵੇਂ ਬੈਠੇ ਹਾਂ, ਇਹਨਾਂ ਦੀ ਛਤਰ ਛਾਇਆ ਥੱਲੇ ਹਾਂ।
ਸੇ ਗੁਣ ਮੰਜਨਾ ਆਵਨੀ ਹਉ ਕੈ ਜੀ ਦੋਸਤ ਰਹਿਓ ਜੀਉ।
ਜਦੋਂ ਮੈਂ ਬ੍ਰਹਮ ਗਿਆਨੀ ਸਖੀਆਂ ਕੋਲੇ ਗਿਆ, ਉਹਨਾਂ ਦੇ ਗੁਣ ਦੇਖੇ, ਉਹਨਾਂ ਦੀ ਨਿਮਰਤਾ, ਸਤ ਸੰਤੋਖ ਗਿਆਨ, ਮੈਂ ਫਿਰ ਆਪਣੇ ਵੱਲ ਦੇਖਿਆ ਕੁਚੱਜੀ ਨੇ। ਸੋ ਚੱਜੀ ਕੋਲ ਗਿਆ, ਜਦੋਂ ਕੁਚੱਜਾ ਦੇਖਿਆ, ਸੇ ਗੁਣ ਮੰਜਨਾ ਆਵਨੀ, ਉਹ ਤੜਕੀ 2 ਵਜੇ ਉੱਠ ਖੜ੍ਹਦੇ ਨੇ, ਉਹ ਨਿਤਨੇਮ ਕਰਦੇ ਨੇ, ਉਹ ਸਮਾਧੀ ਲਾਉਂਦੇ ਨੇ, ਉਹ ਸੇਵਾ ਕਰਦੇ ਨੇ, ਉਹ ਉੱਚੀ ਅਵਸਥਾ ਦੇ ਮਾਲਕ ਨੇ। ਉਹਨਾਂ ਵਿੱਚ ਬ੍ਰਹਮ ਗਿਆਨ ਹੁੰਦਿਆਂ ਹੋਇਆਂ ਵੀ ਨਿਮਰਤਾ ਕਿੰਨੀ, ਉਹ ਗੁਣ ਮੇਰੇ 'ਚ ਨਹੀਂ ਆਉਂਦੇ ਜੀ। ਅਤੇ ਜਦੋਂ ਉਹ ਗੁਣ ਮੇਰੇ 'ਚ ਨਹੀਂ ਆ, ਹਾਂ ਕਹਿ ਜੀ ਦੋਸਤ ਰਿਹੋ ਜੀ, ਮੈਂ ਹੁਣ ਕਿਹਨੂੰ ਦੋਸ਼ ਦੇਵਾਂ ਕੁਚੱਜੀ, ਜਦ ਮੇਰੇ 'ਚ ਆਪ ਹੀ ਔਗਣ ਨੇ। ਕਹਿੰਦੇ ਸਿਆਣੇ ਕਹਿੰਦੇ, ਜਦੋਂ ਆਪਣਾ ਹੀ ਭਾਂਡਾ ਮਾੜਾ ਹੋਵੇ ਤਾਂ ਫਿਰ ਦੋਸ਼ ਕਿਹਨੂੰ ਦਈਏ, ਆਪਣਾ ਹਿਰਦਾ ਰੂਪੀ ਭਾਂਡਾ ਜਦੋਂ ਅੰਦਰੋਂ ਮਾੜਾ। ਸੋ ਮਹਾਰਾਜ ਕਹਿੰਦੇ ਆਪਣੇ ਅੰਦਰੋਂ ਦੇਖੋ ਧਿਆਨ ਨਾਲ ਕਿ ਆਪਣੇ ਅੰਦਰ ਕੀ ਕੀ ਹੈ। ਅੱਖਾਂ ਬੰਦ ਕਰੋ, ਘਰ ਬੈਠ ਕੇ ਧਿਆਨ ਲਾ ਕੇ ਵਾਹਿਗੁਰੂ 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 ਕਰਦੇ ਰਹੋ। ਤੁਹਾਨੂੰ ਅੱਖਾਂ ਬੰਦ ਕਰਨਾ ਹਨੇਰਾ ਹੀ ਦੇਖਣਾ। ਜਦ ਤੱਕ ਅੰਦਰ ਦੋਸ਼ ਨੇ, ਜਦ ਤੱਕ ਔਗਣ ਨੇ, ਜਦ ਤੱਕ ਅੰਦਰ ਗਲਤ ਹੈ ਸਭ ਕੁਛ, ਉਦੋਂ ਤੱਕ ਹਨੇਰਾ ਦਿਖੀ ਜਾਣਾ। ਜਦੋਂ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਪੜ੍ਹਦਿਆਂ, ਬਾਣੀ ਪੜ੍ਹਦਿਆਂ ਜਿੱਦਣ ਮਨ ਸਾਫ ਹੋ ਗਿਆ, ਬੰਦ ਅੱਖਾਂ ਵਿੱਚ ਵੀ ਤੁਹਾਨੂੰ ਪ੍ਰਕਾਸ਼ ਦਿਖਣਾ, ਚਾਨਣ ਦਿਖਣਾ। ਇਹ ਨਿਸ਼ਾਨੀ ਮਨ ਦੇ ਸ਼ੁੱਧ ਹੋਣ ਦੀ ਹੈ। ਸੋ ਇਸ ਤਰੀਕੇ ਨਾਲ ਬੰਦ ਅੱਖਾਂ ਵਿੱਚ ਵੀ ਫਿਰ ਉਹਨਾਂ ਨੂੰ ਪ੍ਰਕਾਸ਼ ਦਿਖਦਾ। ਪਰ ਮੈਂ ਕਿਹਨੂੰ ਦੋਸ਼ ਦੇਵਾਂ ਜੀ?
ਕਿਆ ਗੁਣ ਤੇਰੇ ਵਿਥਰਾ, ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਉ।
ਹੇ ਵਾਹਿਗੁਰੂ ਜੀ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਵਿਸਥਾਰ ਕਰਕੇ ਦੱਸਾਂ, ਕਿਹੜੇ ਕਿਹੜੇ ਤੇਰੇ ਨਾਮ ਲਵਾਂ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ, ਜਿਹੇ ਰੂਪ ਰੰਗ ਅਰ ਰੇਖ ਭੇਖ ਗੂ ਕਹਿ ਨਾ ਸਕਤ ਕਿਹ, ਅਚਲ ਮੂਰਤਿ ਅਨ ਪਹੁ ਪ੍ਰਕਾਸ਼, ਅਮਿਤ ਤੋਜ ਕਿਹ ਜੈ ਕੋਟ ਇੰਦ੍ਰ ਇੰਦ੍ਰਾਣ, ਸਾਹੇ ਸਾਹਾਣ ਗਣਿਜੈ ਤੇਰੇ ਪਵਣ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬੰਦ ਤ੍ਰਿਣ ਕਹਿਤ, ਤੁਹਾ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਤ। ਮਹਾਰਾਜ ਸੱਚੇ ਪਾਤਸ਼ਾਹ, ਤੇਰੇ ਕਿਹੜੇ ਕਿਹੜੇ ਨਾਂ ਲਵਾਂ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਬੇਅੰਤ ਨਾਮ ਨੇ, ਬੇਅੰਤ ਨਾਮ ਨੇ, ਕਿਹੜੇ ਕਿਹੜੇ ਨਾਮ ਲਵਾਂ ਜੀ?
ਇੱਕ ਟੋਲ ਨਾ ਅੰਬੜਾ, ਹਾਂ ਸਤਿਗੁਰ ਬਣੈ ਤੇਰਾ ਜਾਉ ਜੀਉ।
ਇੱਕ ਤਾਂ ਟੋਲ ਨਾ ਅੰਬੜਾ, ਜਿਹੜਾ ਟੋਲ ਹੁੰਦਾ ਪਦਾਰਥ, ਤੇਰੇ ਦਿੱਤੇ ਹੋਏ ਜਿਹੜੇ ਸਾਨੂੰ ਪਦਾਰਥ ਨੇ, ਮੈਂ ਤਾਂ ਇੱਕ ਪਦਾਰਥ ਤੱਕ ਵੀ ਨਹੀਂ ਪਹੁੰਚ ਸਕਦੀ। ਤੁਸੀਂ ਇੰਨੀ ਕਿਰਪਾ ਕੀਤੀ ਆ, ਜਿਹੜੀ ਮੈਨੂੰ ਸਰੀਰ ਦਿੱਤਾ, ਪਹਿਲਾਂ ਤਾਂ ਮੈਂ ਇਹਦਾ ਹੀ ਨਹੀਂ ਧੰਨਵਾਦ ਕਰ ਸਕਦਾ। ਅੱਖਾਂ ਦਿੱਤੀਆਂ, ਹੱਥ ਪੈਰ ਨੱਕ ਅੱਖ ਕੰਨ ਸਾਰੇ ਦਿੱਤੇ ਨੇ, ਫਿਰ ਜਿਹੜੇ ਸਾਨੂੰ ਬਾਲ ਬੱਚੇ ਦਿੱਤੇ ਨੇ, ਜਿਹੜੇ ਘਰ ਬਾਰ ਦਿੱਤੇ ਨੇ, ਤੇਰੀ ਤਾਂ ਇੱਕ ਆਕਸੀਜਨ ਦਾ ਹੀ ਨਹੀਂ ਦੇਣ ਦੇ ਸਕਦੇ ਸੀ, ਜਿਹੜੀ ਤੁਸੀਂ ਬਣਾਈ ਹੈ। ਇਹ ਸਾਹ ਤਾਂ ਆਉਂਦਾ ਸਾਨੂੰ, ਆਹ ਧਰਤੀ ਦਾ ਦੇਣ ਨਹੀਂ ਦੇ ਸਕਦੇ, ਰਹਿਣ ਨੂੰ ਥਾਂ ਤਾਂ ਦਿੱਤਾ, ਮਕਾਨ ਦਿੱਤੇ ਨੇ, ਕੀ ਨਹੀਂ ਦਿੱਤਾ ਤੁਸੀਂ ਸਾਨੂੰ? ਸਾਰਾ ਕੁਛ ਤੇਰੇ ਇੱਕ ਪਦਾਰਥ ਦੇ ਬਰਾਬਰ ਨਹੀਂ ਅਸੀਂ ਪਹੁੰਚ ਸਕਦੇ, ਅਸੀਂ ਤਾਂ ਉਹਦਾ ਹੀ ਨਹੀਂ ਧੰਨਵਾਦ ਕਰ ਸਕਦੇ। ਇੱਕ ਤਾਂ ਟੋਲ ਨਾ ਅੰਬੜਾਂ ਤੋਂ ਭਾਵ ਹੁੰਦਾ ਪਹੁੰਚ ਨਹੀਂ ਸਕਦੇ। ਹਾਂ ਸਤਿਗੁਰਬਾਣਾ ਤੇਰਾ ਜਾਓ ਜੀ, ਮੈਂ ਤੁਹਾਡੇ ਤੋਂ ਸਦਾ ਹੀ ਕੁਰਬਾਨ ਜਾਂਦੀ ਹਾਂ ਕਿ ਤੁਸੀਂ ਸਾਨੂੰ ਸਾਡੇ ਘਰ ਭਰ ਦਿੱਤੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦਿੱਤੀਆਂ ਭਾਈ?
ਸੋਨਾ ਰੂਪਾ ਰੰਗੋਲਾ ਮੋਤੀ ਤੈ ਮਾਣਕ ਜੀਓ।
ਤੁਸੀਂ ਸਾਨੂੰ ਸੋਨਾ ਦਿੱਤਾ, ਸੋਨੇ ਦੇ ਪਦਾਰਥ ਦਿੱਤੇ, ਗਹਿਣੇ ਦਿੱਤੇ, ਸੋਨੇ ਦੇ ਸਿੱਕੇ ਦਿੱਤੇ, ਰੂਪਾ ਹੁੰਦੀ ਚਾਂਦੀ ਦੇ ਪਦਾਰਥ, ਸਿੱਕੇ ਗਹਿਣੇ ਤੇ ਮੋਤੀ ਦਿੱਤੇ, ਮਾਣਕ ਦਿੱਤੇ, ਰੰਗਲਾ ਆਨੰਦ ਮਾਨਣ ਲਈ।
ਇਹ ਵਸਤੂ ਸਹਿ ਦਿੱਤੀ ਆ, ਮੈਂ ਤਿੰਨ ਸਿਓ ਲਾਇਆ ਚਿੱਤ ਜੀਓ।
ਉਹ ਜਿਹੜੀਆਂ ਵਸਤੂਆਂ ਸਹਿ ਮਾਲਕ ਨੇ ਦਿੱਤੀਆਂ, ਮੈਂ ਤਾਂ ਉਹਨਾਂ ਚ ਕਮਲੀ ਨੇ ਚਿੱਤ ਲਾ ਲਿਆ ਆਪਣਾ। ਤਾਂਹੀਓ ਮੈਨੂੰ ਕੁਚੱਜੀ ਕਹਿੰਦੇ ਨੇ ਕਿ ਜਿਹੜਾ ਪਦਾਰਥ ਦਿੱਤਾ ਸੀ ਵਾਹਿਗੁਰੂ ਨੇ, ਉਹਦੇ ਚਿੱਤ ਲਾ ਲਿਆ, ਵਾਹਿਗੁਰੂ ਵਿੱਚ ਚਿੱਤ ਨਾ ਜੋੜਿਆ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਹੁਣ ਜਿਹੜੀਆਂ ਦਾਤਾਂ ਉਹ ਤਾਂ ਪਿਆਰੀਆਂ ਨੇ, ਜਦੋਂ ਮਹਾਰਾਜ ਦਿੰਦੇ ਨੇ ਬੜਾ ਖੁਸ਼ ਹੁੰਦਾ, ਮੈਨੂੰ ਆਹ ਦਿੱਤਾ, ਮੈਨੂੰ ਆਹ ਦਿੱਤਾ, ਮੈਨੂੰ ਆਹ ਦਿੱਤਾ। ਮਹਾਰਾਜ ਨੇ ਕਿੰਨੀਆਂ ਹੀ ਚੀਜ਼ਾਂ ਦਿੱਤੀਆਂ, ਬਈ ਸੋਹਣੇ ਘਰ ਦੇ ਦਿੱਤੇ ਨੇ, ਬੈਠਣ ਨੂੰ ਥਾਂ ਦਿੱਤੇ ਨੇ, ਵੀ ਇੱਕ ਕਮਰਾ ਕੋਈ ਸਾਡਾ ਵੀ ਰੱਖੂਗਾ, ਉਹਦੇ ਵਿੱਚ ਬਹਿ ਕੇ ਨਾਮ ਜਪਿਆ ਕਰੂਗਾ। ਮਹਾਰਾਜ ਕਹਿੰਦੇ ਉਹ ਸਾਡਾ ਨਾਂ ਹੀ ਨਹੀਂ ਸਾਰੇ ਘਰ 'ਚ, ਕਿਤੇ ਪੋਥੀ ਨਹੀਂ, ਕਿਤੇ ਮਾਲਾ ਨਹੀਂ, ਕਿਤੇ ਕੁਛ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ। ਫਿਰ ਸਤਿਗੁਰੂ ਕਹੇ ਚੱਲ ਹੋਰ ਵੱਡਾ ਘਰ ਦੇਖ ਲੈ, ਖਾਵੇ ਟੱਬਰ ਵਿਚਾਰਿਆਂ ਦਾ ਵੱਡਾ, ਫਿਰ ਹੋਰ ਵੱਡਾ ਘਰ ਦੇ ਕੇ ਦੇਖਿਆ, ਫਿਰ ਵੀ ਨਹੀਂ ਬਣਾਇਆ ਕੋਈ ਥਾਂ, ਭਗਤੀ ਨੂੰ ਕੋਈ ਥਾਂ ਹੀ ਨਹੀਂ ਬਣਾਉਂਦਾ ਸਤਿਗੁਰੂ। ਫਿਰ ਹੋਰ ਕਹਿੰਦੇ ਸ਼ਾਇਦ ਵਿਚਾਰੇ ਕੋਲ ਮਾਇਆ ਦੀ ਘਾਟ ਹੋਣੀ, ਫਿਰ ਹੋਰ ਦੇ ਕੇ ਦੇਖਦੇ ਨੇ, ਘਰ ਭਰ ਦਿੰਦੇ ਨੇ ਸਾਰੀਆਂ ਚੀਜ਼ਾਂ ਨਾਲ, ਪਰ ਇਹ ਬੰਦਾ ਜਿਹੜਾ ਉਹ ਜਿਹੜੀਆਂ ਦਿੱਤੀਆਂ ਵਸਤੂਆਂ ਨਾਲ ਹੀ ਪਿਆਰ ਕਰੀ ਜਾਂਦਾ, ਲਿਸ਼ਕਾ ਲਿਸ਼ਕਾ ਕੇ ਰੱਖੀ ਜਾਂਦਾ। ਗੁਟਕੇ 'ਤੇ ਭਾਵੇਂ ਘੱਟਾ ਮਿੱਟੀ ਪੈਂਦਾ ਹੋਵੇ, ਮਾਲਾ ਉਹ ਪਈ ਆ, ਗਾਤਰਾ ਕਿਤੇ ਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਦਿੱਤਾ ਸੀ ਇਹਨੂੰ ਸਾਰਾ ਕੁਛ, ਵੀ ਇਹ ਸ਼ਾਇਦ ਨਾਮ ਜਪੂਗਾ। ਉਹਨਾਂ ਨੂੰ ਬੜੀ ਆਸ ਸੀ, ਆਪਾਂ ਨਿਆਣੇ ਦੇ ਆਖੇ ਲਾ ਕੇ ਉਹਨੂੰ ਕਈ ਚੀਜ਼ਾਂ ਲਿਆ ਕੇ ਦਿੰਦੇ ਹਾਂ, ਚੱਲ ਕੋਈ ਨਹੀਂ ਗੇਮ ਲਿਆ ਦਿੰਦੇ ਹਾਂ, ਕੰਪਿਊਟਰ ਵੀ ਲਿਆ ਦਿੰਦੇ, ਤੈਨੂੰ ਆਹ ਵੀ ਲਿਆ ਦਿੰਦੇ, ਕਮਰਾ ਵੀ ਵੱਖਰਾ ਦੇ ਦਿੰਦੇ ਹਾਂ। ਕਿੰਨਾ ਹੀ ਉਹ ਘਰ ਜਿਹਾ ਭਰਿਆ ਹੁੰਦਾ ਨੇ ਕਮਰਾ ਅੰਦਰੋਂ ਪਦਾਰਥਾਂ ਨਾਲ, ਪਰ ਜੇ ਨੰਬਰ ਦੇਖੀਏ ਨੰਬਰ ਕੋਈ ਨਹੀਂ ਲਿਆਇਆ, ਪੜ੍ਹਦਾ ਤਾਂ ਤੂੰ ਹੈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਵੀ ਨਿਆਣਿਆਂ ਵਾਂਗੂ ਪਦਾਰਥ ਮੈਂ ਇੱਥੋਂ ਲਈ ਜਾਂਦੇ ਹੋ, ਪਦਾਰਥ ਬੜੇ ਸਜਾ ਸਜਾ ਕੇ ਰੱਖਦੇ ਹੋ, ਪਰ ਸਿੱਖੀ ਦੀ ਕੋਈ ਗੱਲ ਹੀ ਨਹੀਂ, ਨਾਮ ਦੀ ਕੋਈ ਗੱਲ ਹੀ ਨਹੀਂ ਉੱਥੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹਨਾਂ ਸਮਝਾਉਂਦੇ ਹੋਏ ਇਸਤਰੀਆਂ ਨੂੰ ਕਿ ਜੇ ਆਪਾਂ ਹੁਣ ਪਰਮਾਤਮਾ ਨੇ ਤੁਹਾਨੂੰ ਸਾਰਾ ਕੁਝ ਦਿੱਤਾ, ਆ ਰਾਜ ਦਿੱਤੇ ਨੇ, ਸੋਨਾ ਚਾਂਦੀ ਹੀਰੇ ਮੋਤੀ ਦਿੱਤੇ ਨੇ, ਤੁਸੀਂ ਕਦੇ ਨਾਂ ਲਿਆ ਰੱਬ ਦਾ? ਕਹਿੰਦੇ ਨਾ ਮਹਾਰਾਜ, ਅਸੀਂ ਕਿੱਥੇ ਤਾਂ ਟੂਣੇ ਟਾਮਣਾ 'ਚ ਫਸੀਆਂ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀਆਂ ਦਾਤਾਂ ਤਾਂ ਕੋਈ ਅੰਤ ਨਹੀਂ, ਇੰਨੀਆਂ ਦਾਤਾਂ ਦੇ ਦੂਗਾ, ਪਰ ਇਹਨਾਂ ਦਾਤਾਂ ਵਿੱਚ ਚਿੱਤ ਨਹੀਂ ਜੋੜੀਦਾ ਹੁੰਦਾ। ਚਿੱਤ ਜੋੜੋ ਵਾਹਿਗੁਰੂ ਦੇ ਵਿੱਚ, ਪਰਮਾਤਮਾ ਨਾਲ ਆਪਣਾ ਚਿੱਤ ਲਾਓ। ਜਦੋਂ ਅਸੀਂ ਚਿੱਤ ਪਰਮਾਤਮਾ ਵਿੱਚ ਜੋੜਦੇ ਹਾਂ ਤਾਂ ਸਾਡੀ ਆਤਮਿਕ ਤਰੱਕੀ ਹੁੰਦੀ ਹੈ, ਅਤੇ ਜਦੋਂ ਆਪਾਂ ਪਦਾਰਥਾਂ ਵਿੱਚ ਚਿੱਤ ਜੋੜਦੇ ਹਾਂ ਪਰਮੇਸ਼ੁਰ ਤੇ ਭੁੱਲਦੇ ਹਾਂ ਵਿਆਪਨ ਸਭੇ ਰੋਗ, ਫਿਰ ਪਰਮੇਸ਼ੁਰ ਨਾਲੋਂ ਤਾਂ ਆਪਾਂ ਟੁੱਟ ਜਾਂਦੇ ਹਾਂ। ਪਦਾਰਥ ਲੈ ਕੇ ਫਿਰ ਆਪਾਂ ਬਿਲਕੁਲ ਹੀ ਵਾਹਿਗੁਰੂ ਨੂੰ ਭੁੱਲ ਹੀ ਜਾਂਦੇ ਹਾਂ। ਇਹ ਚੀਜ਼ ਜਿਹੜੀ ਆਪਾਂ ਜੇ ਅੱਜ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਰੂਪ ਵਿੱਚ ਉਪਦੇਸ਼ ਕਰਦੇ ਤਾਂ ਸਾਰੀ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਵੀ ਵਾਕਈ ਵੀ ਆਪਾਂ ਨੂੰ ਪਦਾਰਥ ਉਹਨਾਂ ਬਹੁਤ ਦਿੱਤੇ ਨੇ। 539 ਸਾਲ ਦੇ ਵਿੱਚ ਕੌਮ ਨੇ ਇੰਨੀ ਤਰੱਕੀ ਕੀਤੀ ਹੈ ਕਿ ਵਰਲਡ ਫੇਮਸ ਹੈ, ਆਪਣੀ ਕੌਮ ਸਾਰਿਆਂ ਤੋਂ ਉੱਪਰ ਇਸ ਵਕਤ। ਲੋਕ ਤਾਂਹੀਓ ਔਖੇ ਸੌਖੇ ਜਿਹੇ ਵੀ ਹੋ ਜਾਂਦੇ ਵੀ ਹੁਣ ਜੰਮੇ ਆ, ਹੁਣੀ ਤਾਂ ਇੰਨੀ ਕਿਰਪਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ, ਇੰਨੀਆਂ ਖਾਲਸੇ ਨੇ ਮੱਲਾਂ ਮਾਰੀਆਂ ਨੇ, ਇੰਨੇ ਨੇ ਉੱਚੇ ਉਹਦੇ ਬਖਸ਼ਿਸ਼ਾਂ ਕੀਤੀਆਂ ਨੇ, ਕੋਈ ਹਿਸਾਬ ਹੀ ਨਹੀਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੂਜਿਆਂ ਵੱਲ ਦੇਖੋ, ਉਹ ਤੁਹਾਡੇ ਤੋਂ ਸਾਰੇ ਜਿਹੜੇ ਦੂਸਰੇ ਨੇ ਉਹ ਕਿੰਨੇ ਥੱਲੇ, ਤੁਹਾਡੀ ਸ਼ਾਨ ਵੱਖਰੀ, ਸ਼ੋਭਾ ਵੱਖਰੀ। ਜਿਵੇਂ ਬਾਬਾ ਤਾਰਾ ਸਿੰਘ ਜੀ ਸਰਿਆਲੀ ਵਾਲੇ ਪੜ੍ਹਦੇ ਹੁੰਦੇ ਸੀ, ਜਦੋਂ ਮੈਂ ਕਦੇ ਅਸੀਂ ਜਥਾ ਉੱਥੇ ਜਾਣਾ, ਰਾਤ ਨੂੰ ਅਸੀਂ ਮਿਲਣ ਚਲੇ ਜਾਣਾ, ਉਹਨਾਂ ਨੇ ਰਾਤ ਨੂੰ ਕਹਿਣਾ ਸੋ ਘੋਲਾ ਸਿਆਂ ਲਿਆ ਵੀ ਢੋਲਕੀ ਫਿਰ ਆਪਾਂ ਪੜ੍ਹੀਏ। ਉਹ ਰਾਤ ਨੂੰ 10 ਵਜੇ ਲਾਉਂਦੇ ਹੁੰਦੇ ਦੀਵਾਨ, 5-7 ਜਾਣੇ, 20-50 ਜਾਣੇ ਹੁੰਦੇ, ਸੰਗਤ ਪਿੰਡਾਂ ਤੋਂ ਆ ਜਾਂਦੇ, ਊ ਨਹੀਂ ਸੀ ਦੀਵਾਨ ਲਾਉਂਦੇ। ਉਹਨਾਂ ਨੇ ਫਿਰ ਉਹ ਧਾਰਨਾ ਇੱਕ ਲਾਉਣੀ ਸੋ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ, ਸਿੰਘਾਂ ਤੇਰੀ ਸ਼ਾਨ ਬਦਲੇ। ਇਹ ਇੱਕ ਬੜੀ ਬੜੀ ਚੀਜ਼ ਹੈ ਇਹ। ਬਹੁਤ ਸਾਰੇ ਲੋਕ ਕਹਿੰਦੇ ਕੱਚੀ ਬਾਣੀ ਕੱਚੀ ਹੋਰ ਚੀਜ਼ ਹੁੰਦੀ ਹੈ, ਬਸ ਇੱਕ ਬੰਦਾ ਸ਼ੁਰਲੀ ਜੀ ਛੱਡ ਦਿੰਦਾ ਤੁਹਾਡੇ 'ਚ, ਸਾਰੇ ਉਸ ਗੱਲ ਨੂੰ ਮੰਨਣ ਲੱਗ ਜਾਂਦੇ। ਇਹ ਦੇਖੋ ਜੀ ਕੱਚੀ ਬਾਣੀ ਪੜ੍ਹੀ ਹੈ, ਕਿਹਨੇ ਕਿਹਾ? ਪਹਿਲਾਂ ਸੁਣ ਤਾਂ ਲਓ ਕਿਹਨੇ ਕਿਹਾ। ਉਹ ਕੋਈ ਤੁਰਿਆ ਜਾਂਦਾ ਬੰਦਾ ਉਹੀ ਕੋਈ ਗੱਲ ਕਰ ਜਾਂਦਾ। ਜਿਹੜੀ ਇਹ ਪੰਗਤੀ ਇਹਨੇ ਵਿਰਾਗ ਵਾਲੀ ਹੈ, ਪਿਤਾ ਵਾਰਿਆ ਪੁੱਤਰ ਚਾਰੇ ਵਾਰੇ, ਸਿੰਘਾਂ ਤੇਰੀ ਸ਼ਾਨ ਬਦਲੇ, ਇਹ ਚੀਜ਼ ਨੂੰ ਹਮੇਸ਼ਾ ਯਾਦ ਰੱਖੋ। ਇਹ ਸਿਰ 'ਤੇ ਪੱਗ ਐਵੇਂ ਨਹੀਂ ਟਿਕੀ ਹੋਈ, ਇਹ ਦਾੜਾ ਬਖਸ਼ਿਸ਼ ਕੀਤਾ ਗੁਰਾਂ ਨੇ, ਘਰ ਦਿੱਤੇ ਨੇ, ਵਾਰ ਦਿੱਤੇ ਨੇ। ਇੱਥੋਂ ਬੈਠੇ ਚਮਕੌਰ ਸਾਹਿਬ 'ਤੇ ਨਿਗਾਹ ਮਾਰਿਆ ਕਰੋ, ਇੱਥੋਂ ਬੈਠੇ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ ਕਰੋ, ਤੁਹਾਨੂੰ ਸਾਹਿਬ ਜਾਦਿਓ, ਤੁਹਾਡੀ ਕਿਰਪਾ ਨਾਲ ਅਸੀਂ ਸਜੇ ਬੈਠੇ ਹਾਂ। ਇਨ੍ਹੀਂ ਕੀ ਕਿਰਪਾ ਕਿ ਸਜੇ ਹਮ ਹੈ ਨਹੀਂ ਮੋਹ ਸੋ ਗਰੀਬ ਕਰੋਰ ਪਰੇ। ਆਨੰਦਪੁਰ ਸਾਹਿਬ ਤੜਕੇ ਤੜਕੇ ਉੱਠ ਕੇ ਜਾਂ ਨਿਤਨੇਮ ਕਰਦੇ ਸਾਰੇ ਇੱਕ ਵਾਰੀ ਜ਼ਰੂਰ ਨਿਗਾਹ ਮਾਰ ਲਿਆ ਕਰੋ। ਚਲੋ ਫਿਰ ਪਹੁੰਚ ਜਾਇਆ ਕਰੋ ਉੱਥੇ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਸਾਰੇ ਗੁਰੂ ਘਰ, ਔਰ ਸ਼੍ਰੀ ਆਨੰਦਪੁਰ ਸਾਹਿਬ, ਪਟਨਾ ਸਾਹਿਬ, ਇਹ ਦਮਦਮਾ ਸਾਹਿਬ, ਹਜ਼ੂਰ ਸਾਹਿਬ। ਔਰ ਮਨ ਦੀ ਸਪੀਡ ਇੰਨੀ ਹੈ ਕਿ ਤੁਸੀਂ 1 ਮਿੰਟ ਵਿੱਚ ਸਾਰੇ ਦਰਸ਼ਨ ਕਰ ਸਕਦੇ। ਪਰਸੋਂ ਕੁ ਬੈਠੇ ਨੂੰ ਮੈਨੂੰ ਇਹ ਗੱਲ ਫੁਰੀ ਕਿ ਕਈ ਲੋਕ ਕਹਿੰਦੇ ਤੁਸੀਂ ਕਿ ਇਹ ਜਿਹੜੇ ਕਹਿੰਦੇ ਹੋ ਕਿ ਇੱਕ ਬੰਦਾ ਇੰਨੀ ਸਪੀਡ 'ਤੇ ਪਾਠ ਕਰਦਾ, ਕੋਈ ਬੰਦਾ 250 ਪਾਠ ਕਰ ਲੈਂਦਾ ਜਪਜੀ ਸਾਹਿਬ ਦਾ, ਹੋ ਨਹੀਂ ਸਕਦਾ। ਐਵੇਂ ਗੁਰੂ ਸਾਹਿਬ ਵੱਲੋਂ ਵੀ ਮਨ 'ਚ ਫੁਰਨਾ ਆਇਆ ਕਿ ਇਹ ਲੋਕਾਂ ਨੂੰ ਦੱਸੀਏ ਵੀ ਇਹ ਮੂੰਹ ਨਾਲ ਨਹੀਂ ਹੁੰਦਾ, ਜ਼ੁਬਾਨ ਨਾਲ ਨਹੀਂ। ਮਨ ਦੀ ਤਾਕਤ ਇੰਨੀ ਹੈ ਕਿ 1 ਮਿੰਟ ਵਿੱਚ ਮਨ 100 ਗੁਰੂ ਘਰਾਂ ਦੇ ਦਰਸ਼ਨ ਕਰਕੇ ਵਾਪਸ ਆ ਸਕਦਾ। ਬੜੀ ਸਮਰੱਥਾ ਮਨ ਦੀ। ਜਦੋਂ ਆਪਾਂ ਬਾਣੀ ਨੂੰ ਮਨ ਕਰਕੇ ਪੜ੍ਹਦੇ ਹਾਂ ਨਾ, ਫਿਰ ਆਪਣੀ ਸਮਰੱਥਾ ਬਹੁਤ ਜ਼ਿਆਦਾ ਹੈ। ਮਨ ਦੀ ਤਾਂ ਇੰਨੀ ਸਪੀਡ ਹੈ, ਦੇਖੋ ਮੈਂ ਇੱਕ ਵਾਰੀ ਇਹ ਕਹਿ ਦਿਆਂ ਹੁਣੇ ਹੀ ਸਾਰਿਆਂ ਦੇ ਤਾਂ ਹੀ ਹਰਿਮੰਦਰ ਸਾਹਿਬ ਲੋ ਪਹੁੰਚ ਵੀ ਗਏ। ਸਪੀਡ ਇੰਨੀ ਜ਼ਿਆਦਾ, ਹਰ ਅੱਖਰ 'ਤੇ ਹੀ ਪਹੁੰਚ ਜਾਂਦੇ, ਮੰਦਰ ਤਾਂ ਹਾਲੇ ਬਾਅਦ 'ਚ ਹੀ ਕਹਿਣਾ। ਇੰਨੀ ਤੇਜ਼ੀ ਨਾਲ ਮਨ ਸਾਡਾ ਜਾਂਦਾ, ਅਤੇ ਬਾਣੀ ਪੜ੍ਹਨ ਵੇਲੇ ਜਦੋਂ ਹਾਲੇ ਤਾਂ ਆਪਾਂ ਮੂੰਹ ਨਾਲ ਪੜ੍ਹਦੇ ਹਾਂ, ਜਪਜੀ ਸਾਹਿਬ 5 ਬਾਣੀਆਂ ਪੜ੍ਹ ਕੇ ਸਿਰ ਭਾਰਾ ਹੋ ਗਿਆ, ਪਰ ਜਿੱਦਣ ਕਿਤੇ ਤੁਸੀਂ ਆਪਣੇ ਮਨ ਨੂੰ ਸਮਝਾ ਕੇ ਇਹਨੂੰ ਬਾਣੀ ਪੜ੍ਹਨ ਲਾ ਲਿਆ, ਮਨ ਦੀ ਸਪੀਡ ਬਹੁਤ ਆ। ਫਿਰ ਮਨ ਦੀ ਇਕਾਗਰਤਾ ਹੋ ਜਾਵੇ ਨਾ, ਮੈਂ ਇਹ ਪ੍ਰੈਕਟੀਕਲ ਕਰਕੇ ਦੇਖਿਆ। ਜਦੋਂ ਮੈਂ ਕਥਾ ਕਰਦਾ ਮੋਤੀ ਬਾਗ ਗੁਰੂ ਘਰ ਪਟਿਆਲੇ, ਤੂੰ ਠਾਕਰ ਤੁਮ ਪੈਰ ਦਾਸ ਕਹਿ ਕੇ ਕਥਾ ਤੋਂ ਬਾਅਦ ਮੈਂ ਚੌਰ ਕਰਨ ਲੱਗ ਜਾਣਾ। ਕਈ ਵਾਰ ਕਥਾ ਤੋਂ ਬਾਅਦ ਕਾਫ਼ੀ ਮਨ ਇਕਾਗਰ ਹੋਇਆ ਹੁੰਦਾ, ਮੈਂ ਚੌਰ ਕਰਦਿਆਂ ਕਰਦੇ 1 ਜਪਜੀ ਸਾਹਿਬ ਕਰ ਲੈਂਦਾ ਸੀ। ਜਦ ਤੱਕ ਅਰਦਾਸੀਏ ਨੇ ਉਹਦਾ ਅਰਦਾਸ ਕਰਨੀ, ਉਨੇ ਚਿਰ 1 ਜਪਜੀ ਸਾਹਿਬ, 2 ਚੌਪੀ ਸਾਹਿਬ ਵੀ ਕਈ ਵਾਰ ਨਾਲ ਹੋ ਜਾਣੇ। ਪ੍ਰੈਕਟੀਕਲ ਕਰਕੇ ਫਿਰ ਹੀ ਮੈਂ ਕਹਿੰਦਾ ਕਿ ਮਨ ਦੀ ਇਕਾਗਰਤਾ ਦੇ ਨਾਲ ਜਿੰਨਾ ਮਰਜ਼ੀ ਪਾਠ ਕਰ ਲਓ। 250 ਪਾਠਾਂ ਬਾਰੇ ਥੋੜ੍ਹਾ ਜਿਹਾ ਮੈਨੂੰ ਸੀ ਸ਼ੰਕਾ, ਢਾਈ ਸੌ ਜਪਜੀ ਸਾਹਿਬ ਬਹੁਤ ਔਖਾ, ਇੱਕ ਸੌ ਇੱਕ ਤਾਂ ਅਸੀਂ ਆਪ ਹੀ ਕਰਕੇ ਦੇਖਿਆ ਹੋਇਆ। ਫਿਰ ਜਦੋਂ ਅਸੀਂ ਬੰਬੇ ਇੱਕ ਵਾਰ ਸੰਗਤ ਨੂੰ 1.25 ਲੱਖ ਜਪਜੀ ਸਾਹਿਬ ਕਰਵਾਇਆ ਸੀ, ਜਿਨ੍ਹਾਂ ਸਾਲਾਂ ਦੇ ਵਿੱਚ 98 ਦੀ ਗੱਲ ਹੋਣੀ ਹੈ ਜਾਂ 97 ਦੀ, ਜਦੋਂ ਸੰਗਤ ਨੇ ਉੱਥੇ ਜਪਜੀ ਸਾਹਿਬ 1.25 ਲੱਖ ਕੀਤਾ ਸੀ, ਉੱਥੇ ਸੰਗਤ ਪਾਠ ਬਹੁਤ ਕਰਦੀ ਆ ਕੇ, ਜਦੋਂ ਪਾਠ ਸ਼ੁਰੂ ਕੀਤੇ ਸਾਰੀ ਸੰਗਤ ਦਿਹਾੜੀ ਦੇ ਪਾਠ ਲਿਖਾ ਕੇ ਜਾਂਦੀ, ਮੈਂ 100 ਕਰਤਾ ਮੈਂ ਕਰਤਾ। ਇੱਕ ਪ੍ਰੇਮੀ ਉੱਥੇ ਫਿਰ 250 ਜਪਜੀ ਸਾਹਿਬ ਕਰਦਾ ਹੁੰਦਾ ਸੀ, ਉਹਨੂੰ ਉਹਨਾਂ 1.25 ਲੱਖ ਪਾਠਾਂ ਦੇ ਵਿੱਚ ਵਿੱਚ ਹੀ ਪ੍ਰਕਾਸ਼ ਹੋ ਗਿਆ, ਉਹਨਾਂ ਵਿੱਚ ਹੀ ਦਰਸ਼ਨ ਹੋ ਗਏ, ਉਹਨਾਂ ਵਿੱਚ ਹੀ ਕਿਰਪਾ ਹੋ ਗਈ, ਸਾਰਾ ਕੁਛ। ਉੱਥੇ ਮੇਰੇ ਮੰਨਣ 'ਚ ਇਹ ਗੱਲ ਆਈ ਕਿ ਵਾਕਈ ਮਨ ਦੀ ਸਪੀਡ ਜਿਹੜੀ ਆ ਨਾ, ਜਦੋਂ ਸੁਰਤੀ ਨਾਲ ਆਪਾਂ ਕੋਈ ਚੀਜ਼ ਕਰਦੇ ਹਾਂ, ਸੁਰਤੀ ਦੀ ਇਕਾਗਰਤਾ ਵਿੱਚ ਹੀ ਫਿਰ ਸਾਰਾ ਕੁਛ ਜਦੋਂ ਮਨ ਕਰਨ ਲੱਗ ਜਾਏਗਾ ਸਭ ਕੁਛ ਤਾਂ ਬਹੁਤ ਕੁਛ ਹੋ ਜਾਂਦਾ। ਜਦੋਂ ਤੱਕ ਆਪਾਂ ਵੈਸੇ ਕਰਦੇ ਹਾਂ, ਹੁਣ ਕਿੱਥੇ ਪੈਦਲ ਤੁਰਨਾ, ਕਿੱਥੇ ਕਾਰ 'ਚ ਜਾਣਾ, ਕਿੱਥੇ ਜਹਾਜ਼ 'ਚ ਜਾਣਾ, ਇਹਨਾਂ ਤਿੰਨਾਂ ਗੱਲਾਂ ਦਾ ਫਰਕ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਜਿਹੜੇ ਗੁਣ ਨੇ ਨਾ ਉਹਨਾਂ ਵੱਲ ਧਿਆਨ ਦਿਓ,